ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਮਾਤ ਲੋਕ ਤੇ ਆਣ ਕਰਕੇ ਨਾਮ ਜਪਿਆ, ਮਾਇਆ ਦੇ ਧੰਦਿਆਂ ਤੋਂ ਵਿਰਕਤ ਰਹੇ, ਬੈਰਾਗੀ ਰਹੇ, ਜਿਨ੍ਹਾਂ ਨੇ ਆਪਣੀ ਸੁਰਤੀ ਮਨ ਉਪਰ ਦੁਨਿਆਵੀ ਧੰਦਿਆਂ ਪਦਾਰਥਾਂ ਮੋਹ ਨੂੰ ਵਿਕਾਰਾਂ ਨੂੰ ਹਾਵੀ ਨਾ ਹੋਣ ਦਿੱਤਾ, ਉਨ੍ਹਾਂ ਨੂੰ ਆਪਣੇ ਸਰੂਪ ਘਰ ਵਿਚ ਪਰਿਪੂਰਨ ਪਰਮਾਤਮਾ ਨੇ ਅਭੇਦਤਾ ਬਖਸ਼ਿਸ਼ ਕੀਤੀ, ਜਿੱਥੇ ਉਨ੍ਹਾਂ ਦਾ ਜ਼ਿਕਰ ਹੈ ਤੇ ਉਥੇ ਜੋ ਮਨੁੱਖ ਇਸ ਸਮਾਤ ਲੋਕ ਤੇ ਆਣ ਕਰਕੇ ਦੂਜੇ ਭਾਵ ਵਿਚ ਖਚਿਤ ਹੋ ਗਏ, ਭਾਵ ਕੇ ਪਰਿਪੂਰਨ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਨਾ ਚੱਲੇ, ਬੰਦਗੀ ਨਾ ਕੀਤੀ, ਸਿਮਰ ਨਾ ਕੀਤਾ, ਉਨ੍ਹਾਂ ਨੂੰ ਫਿਰ ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿਚ ਵਾਰ ਵਾਰ ਜੰਮਣ ਮਰਨ ਦਾ ਦੁੱਖ ਸਹਿਣਾ ਕਰਨਾ ਪੈਂਦਾ। ਉਨ੍ਹਾਂ ਜੀਵਾਂ ਦਾ ਵੀ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ੍ਰੀ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੇ ਵਿਚ ਜ਼ਿਕਰ ਕੀਤਾ ਹੈ। ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜੀ ਹੈ, ਇਸ ਦੀ ਜੋ ਉਥਾਨਕਾ ਸੰਪਰਦਾਇ ਮਹਾਂਪੁਰਖਾਂ ਨੇ ਇੰਜ ਸੁਣਾਈ ਹੈ ਕਿ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੰਨ ਸੋਢੀ ਸੁਲਤਾਨ ਪਿਤਾ ਨੂੰ ਗੁਰਤਾ ਗੱਦੀ ਦੇ ਕਰਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਭੇਜਿਆ ਕਿ ਜਾ ਕਰਕੇ ਨਗਰੀ ਵਸਾਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਲੰਮਾ ਸਮਾਂ ਜਦੋਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ, ਇਸ ਨਗਰੀ ਦਾ ਨਿਰਮਾਣ ਕਰਵਾਇਆ, ਤਾਂ ਇਕ ਵਾਰ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਜਦੋਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗਏ ਤਾਂ ਸੰਗਤਾਂ ਇਕੱਤਰ ਹੋ ਕਰਕੇ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿਚ ਆਈਆਂ, ਜਿੱਥੇ ਆਪੋ ਆਪਣੀਆਂ ਭਟਾਵਾਂ ਅਰਪਣ ਕੀਤੀਆਂ, ਬੇਨਤੀਆਂ ਕੀਤੀਆਂ। ਉਥੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਵਿਚਰਦੇ ਰਹੇ ਤਾਂ ਉਹ ਸੰਗਤਾਂ ਨੂੰ ਹਰ ਵੇਲੇ ਪਰਮੇਸ਼ਰ ਦਾ ਨਾਮ ਕਿਵੇਂ ਜਪਣਾ, ਕਿਵੇਂ ਪਰਮੇਸ਼ਰ ਦੀ ਅਰਾਧਨਾ ਕਰਨੀ ਹੈ, ਦੁਨਿਆਵੀ ਧੰਦਿਆਂ ਦੇ ਵਿਚ ਖਚਿਤ ਕਿਵੇਂ ਨਹੀਂ ਹੋਣਾ, ਇਹ ਉਪਦੇਸ਼ ਦਿੰਦੇ ਰਹੇ ਤੇ ਆਪ ਜੀ ਵੀ ਉਨ੍ਹਾਂ ਦਾ ਹੀ ਸਰੂਪ ਹੋ, ਕਿਰਪਾ ਕਰਕੇ ਅਸੀਂ ਆਪ ਜੀ ਦੇ ਪਾਵਨ ਮੁਖ ਤੋਂ ਵੀ ਉਪਦੇਸ਼ ਸਰਵਣ ਕਰਨਾ ਚਾਹੁੰਦੇ ਹਾਂ ਕਿ ਪਰਮੇਸ਼ਰ ਦਾ ਨਾਮ ਕਿਵੇਂ ਜਪਿਆ ਜਾਵੇ ਤੇ ਕਿਵੇਂ ਇਸ ਮਨੁੱਖਾ ਜਨਮ ਨੂੰ ਸਫਲਾ ਕੀਤਾ ਜਾਵੇ। ਉਸ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜੀ ਬਖਸ਼ਿਸ਼ ਕੀਤਾ। ਹੁਕਮਨਾਮਾ ਸਾਹਿਬ ਲਮੇਰਾ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਕਰਨ, ਸਮੇਂ ਦੇ ਵਿਚ ਰਹਿ ਕਰਕੇ ਆਪਾਂ ਕਥਾ ਵਿਚਾਰ ਕਰ ਸਕੀਏ, ਸਰਵਣ ਕਰ ਸਕੀਏ। ਇਕ ਵਾਰ ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਕਾਗਲ ਕਰਕੇ ਗੁਰੂ ਚਰਨਾਂ ਵਿਚ ਸੁਰਤ ਜੋੜੀਏ, ਪ੍ਰੇਮ ਸ਼ਰਧਾ ਦੇ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸੁਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ।
ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ, ਪਾਵਨ ਮੁਖਾਰਬਿਦ ਤੋਂ ਜੋ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸਾਨੂੰ ਪ੍ਰਾਪਤ ਹੋਇਆ। ਰਾਗ ਧਨਾਸਰੀ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ 690 ਅੰਗ ਦੇ ਸੁਭਾਏ ਮਾਨ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਸ਼ਬਦ ਹੈ ਸ਼ੰਤ ਦੇ ਸਿਰਲੇਖ ਹੇਠ ਉਚਾਰਨ ਕੀਤਾ। ਸ਼ੰਤ ਦਾ ਅਖਰੀ ਅਰਥ ਜਸ ਹੈ ਤੇ ਪਹਿਲੇ ਘਰ ਸੁਰਤਾਲ ਦੇ ਵਿਚ ਰਾਗੀ ਸਿੰਘਾਂ ਨੂੰ ਗਾਇਨ ਕਰਨ ਦਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ।
ਇੱਕ ਓਅੰਕਾਰ
ਪਰਿਪੂਰਨ ਪਰਮਾਤਮਾ ਅਦਵੈਤ ਰੂਪ ਇੱਕ ਹੈ ਜੋ ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਜਾਤੀ ਦੀ ਵਿਖੇ ਵਿਆਖਿਆ ਵਿਦਵਾਨ ਜਿਨ੍ਹਾਂ ਨੇ ਕੀਤੀ ਹੈ ਕਿ ਜਿਵੇਂ ਮਨੁੱਖ ਤੇ ਮਨੁੱਖ ਦੀਆਂ ਹੋਰ ਜਿਵੇਂ ਜਾਤਾਂ, ਪਰ ਪਰਿਪੂਰਨ ਪਰਮਾਤਮਾ ਕੇਵਲ ਇੱਕ ਹੈ। ਪਰਮਾਤਮਾ ਦੀ ਜਾਤੀ ਦਾ ਭਾਵ ਕਿ ਪਰਮਾਤਮਾ ਵਰਗਾ ਪਰਮਾਤਮਾ ਕੋਈ ਹੋਰ ਨਹੀਂ, ਇਸ ਕਰਕੇ ਪਰਮਾਤਮਾ ਇੱਕ ਹੈ ਤੇ ਸਜਾਤੀ ਭੇਦ ਤੋਂ ਰਹਿਤ ਹੈ। ਤੇ ਵਿਜਾਤੀ ਜਿਵੇਂ ਮਨੁੱਖ ਹੈ, ਪਰ ਮਨੁੱਖ ਤੋਂ ਇਲਾਵਾ ਇਸ ਸਮਾਤ ਲੋਕ ਤੇ ਹੋਰ ਅਨੇਕਾਂ ਜੂਨੀਆਂ ਹਨ। ਪਛੂ ਪੰਖੀ ਜਿਵੇਂ 84 ਲੱਖ ਜੂਨਾਂ ਦਾ ਜ਼ਿਕਰ ਇਸ ਸਮਾਤ ਲੋਕ ਤੇ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਕੀਤਾ। ਪਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਉਹ ਪਰਿਪੂਰਨ ਪਰਮਾਤਮਾ ਵਿਜਾਤੀ ਭੇਦ ਵਿਚ ਵੀ ਨਹੀਂ। ਇਹ ਨਹੀਂ ਕਿ ਜੇ ਇਸ ਧਰਤੀ ਤੇ ਇੱਕ ਪਰਮਾਤਮਾ ਤੇ ਜੇ ਕੋਈ ਹੋਰ ਧਰਤੀ ਹੈ ਤੇ ਉਥੇ ਕੋਈ ਹੋਰ ਜਾਤ ਦਾ ਕੋਈ ਹੋਰ ਪਰਮਾਤਮਾ ਨਹੀਂ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਵਿਜਾਤੀ ਭੇਦ ਵੀ ਨਹੀਂ ਤੇ ਸਵੈਗਤ। ਜਿਵੇਂ ਮਨੁੱਖ ਦੇ ਹੱਥ ਪੈਰ ਲੱਤਾਂ ਬਾਹਾਂ ਰੁੱਖਾਂ ਦੀਆਂ ਟਾਹਣੀਆਂ ਫਲ ਫੁੱਲ ਪੱਤੇ ਆਦਿਕ ਹੋਰ ਜੂਨਾਂ ਦੀਆਂ ਲੱਤਾਂ ਬਾਹਾਂ ਜਾਂ ਉਨ੍ਹਾਂ ਦੇ ਅੰਗ ਪ੍ਰਤੰਗ ਇਹੋ ਹੀ ਰਲਦੇ ਹੋਣ, ਸੱਚੇ ਪਾਤਸ਼ਾਹ ਜੀ ਕਹਿੰਦੇ ਸਵੈਗਤ ਭੇਦ ਵੀ ਨਹੀਂ। ਇਸ ਦੀ ਵਿਆਖਿਆ ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਕੀਤੀ ਹੈ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਸੱਚੇ ਪਾਤਸ਼ਾਹ ਧੰਨ ਸੋਢੀ ਸੁਲਤਾਨ ਪਿਤਾ ਫਰਮਾਉਂਦੇ ਹਨ, ਉਹ ਅਦਵੈਤ ਰੂਪ ਪਾਰ ਬ੍ਰਹਮ ਪਰਮੇਸ਼ਰ ਇੱਕ ਹੈ ਜੋ ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਤੇ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ
ਸਵਾਲ ਪੈਦਾ ਹੁੰਦਾ ਕਿ ਐਸੇ ਮਹਾਨ ਗੁਣਾਂ ਵਾਲਾ ਪਰਿਪੂਰਨ ਪਰਮਾਤਮਾ ਜੋ ਹੈ ਵੀ ਇੱਕ ਹੈ, ਕੋਈ ਦੂਸਰਾ ਹੋਵੇ ਤਾਂ ਇੱਕ ਨਾ ਮੰਨੇ ਤਾਂ ਕੋਈ ਜਾ ਕੇ ਦੂਸਰੇ ਦੀ ਸ਼ਰਨ ਪੈ ਕਰਕੇ ਉਸ ਨੂੰ ਮਨਾ ਲਵੇ, ਉਸ ਦੀ ਪ੍ਰਾਪਤੀ ਕਰ ਲਵੇ। ਪਰ ਜਦੋਂ ਹੈ ਹੀ ਇੱਕ ਹੈ ਤਾਂ ਫਿਰ ਇਸ ਦੀ ਪ੍ਰਾਪਤੀ ਕਿਵੇਂ ਹੋਵੇ? ਸੱਚੇ ਪਾਤਸ਼ਾਹ ਜੀ ਨੇ ਅੱਗੇ ਉੱਤਰ ਵੀ ਦਿੱਤਾ ਕਿ ਸਤ ਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਮੇਰਾਮਤ ਨਾਲ ਪ੍ਰਾਪਤ ਹੁੰਦਾ ਹੈ।
ਆਰੂ ਜੀਉ ਕਿਰਪਾ ਕਰੇ
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਜਦੋਂ ਇਸ ਜੀਵ ਤੇ ਪਰਿਪੂਰਨ ਪਰਮਾਤਮਾ ਕਿਰਪਾ ਕਰਦਾ ਮੇਰਾਮਤ ਕਰਦਾ ਹੈ।
ਨਾਮ ਧਿਆਈਐ ਜੀਓ
ਸਮਾਤ ਲੋਕ ਤੇ ਆਣ ਕਰਕੇ ਇਹ ਜੀਵ ਪਰਿਪੂਰਨ ਪਰਮਾਤਮਾ ਦਾ ਨਾਮ ਤਾਂ ਹੀ ਧਿਆ ਸਕਦਾ ਅਥਵਾ ਤਾਂ ਹੀ ਸਿਮਰ ਸਕਦਾ। ਅੱਗੇ ਸੱਚੇ ਪਾਤਸ਼ਾਹ ਜੀ ਫਿਰ ਵਿਧ ਦੱਸਦੇ ਹਨ ਕਿ ਕਿਵੇਂ ਧਿਆਇਆ ਜਾ ਸਕਦਾ, ਕਿਵੇਂ ਜਪਿਆ ਜਾ ਸਕਦਾ।
ਸਤਿਗੁਰ ਮਿਲੈ ਸੁਭਾਏ
ਪਰਮੇਸ਼ਰ ਕਿਰਪਾ ਕਰਦਾ ਮੇਰ ਕਰਦਾ ਤੇ ਫਿਰ ਉਹ ਇਸ ਜੀਵ ਨੂੰ ਗੁਰੂ ਦਾ ਮਿਲਾਪ ਕਰਵਾ ਦਿੰਦਾ ਤੇ ਇਹ ਜੀਵ ਗੁਰੂ ਧਾਰਨ ਕਰਕੇ ਗੁਰੂ ਵਾਲਾ ਬਣ ਕੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ ਜਦੋਂ ਕਮਾਈ ਕਰਦਾ ਤੇ ਆਤਮਕ ਅਡੋਲਤਾ ਦੇ ਵਿਚ ਕਰਦਾ ਹੈ।
ਸਹਿਜ ਗੁਣ ਗਾਈਐ ਜੀਓ
ਇਹ ਜੀ ਪਰਿਪੂਰਨ ਪਰਮਾਤਮਾ ਦੇ ਗੁਣ ਗਾ ਸਕਦਾ ਹੈ।
ਗੁਣ ਗਾਏ ਵਿਗਸੈ ਸਦਾ ਅਨੰਦਨਾ।
ਅੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਪਰਮੇਸ਼ਰ ਕਿਰਪਾ ਦੇ ਘਰ ਵਿਚ ਆਇਆ, ਉਸ ਨੇ ਗੁਰੂ ਮਿਲਾ ਦਿੱਤਾ। ਜਦੋਂ ਇਹ ਜੀਵ ਗੁਰੂ ਵਾਲਾ ਬਣ ਗਿਆ ਅਥਵਾ ਗੁਰੂ ਧਾਰਨ ਕੀਤਾ ਤੇ ਗੁਰੂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕੀਤੀ, ਫਿਰ ਇਸ ਦੀ ਜ਼ਿੰਦਗੀ ਦੇ ਵਿਚ ਬਦਲਾਵ ਕੀ ਆਇਆ? ਗੁਣ ਗਾਏ ਵਿਗਸੈ ਸਦਾ ਅਨੰਦਨ। ਜਦੋਂ ਇਸ ਜੀਵ ਨੇ ਗੁਣ ਗਾਏ, ਪਰਿਪੂਰਨ ਪਰਮਾਤਮਾ ਦੀ ਬੰਦਗੀ ਕੀਤੀ ਤੇ ਫਿਰ ਸਵਾਲ ਪੈਦਾ ਹੁੰਦਾ, ਮਿੰਟ ਕੀਤੀ, ਅੱਧਾ ਘੰਟਾ ਕੀਤੀ, ਘੰਟਾ ਕੀਤੀ, ਕਿੰਨਾ ਚਿਰ ਕੀਤੀ? ਸੱਚੇ ਪਾਤਸ਼ਾਹ ਜੀ ਕਹਿੰਦੇ ਸਦਾ ਅਨੰਦਨ, ਸਰੀਵ ਕਾਲ ਸਾਰੀ ਉਮਰਾਂ, ਦਿਨ ਰਾਤ ਜਦੋਂ ਪਰਮੇਸ਼ਰ ਦੀ ਬੰਦਗੀ ਕੀਤੀ ਫਿਰ ਪ੍ਰਾਪਤੀ ਕੀ ਹੋਈ? ਵਿਗਸੈ, ਇਸ ਦੇ ਹਿਰਦੇ ਘਰ ਦੇ ਵਿਚ ਖੇੜਾ ਆ ਗਿਆ ਅਤੇ ਝੋਰੇ ਮੁੱਕ ਗਏ।
ਆਪ ਸਾਚੇ ਭਾਵ
ਪਾਤਸ਼ਾਹ ਜੀ ਨੇ ਅੱਗੇ ਰਮਜ ਪਾਈ ਹੈ ਕਿ ਬੰਦਗੀ ਇਹ ਜੀਵ ਤਦੋਂ ਹੀ ਕਰ ਸਕਦਾ ਜਦੋਂ ਪਰਮੇਸ਼ਰ ਨੂੰ ਭਾਉਂਦਾ, ਤੇ ਜਦੋਂ ਪਰਮੇਸ਼ਰ ਨੂੰ ਭਾਉਂਦਾ ਇਹ ਜੀਵ ਬੰਦਗੀ ਕਰਦਾ ਤੇ ਇਹ ਜੀਵ ਪਰਮੇਸ਼ਰ ਨੂੰ ਭਾ ਜਾਂਦਾ ਹੈ।
ਅਹੰਕਾਰ ਹੋ ਮੈਂ ਤਜੈ ਮਾਇਆ।
ਇਸ ਦੀ ਜ਼ਿੰਦਗੀ ਦੇ ਵਿਚ ਹੋਰ ਬਦਲਾਵ ਆਉਂਦਾ, ਅਹੰਕਾਰ, ਆਪਣੇ ਗੁਣਾਂ ਦਾ ਅਹੰਕਾਰ ਇਹ ਜੀਵ ਛੱਡ ਦਿੰਦਾ। ਹਉਮੈ, ਇਹ ਜੋ ਸਰੀਰ ਦੀ ਹਉਮੈ ਹੰਗਤਾ, ਮੈਂ ਮੇਰੀ ਦੀ ਹੰਗਤਾ ਹਉਮੈ ਹੈ, ਇਸ ਨੂੰ ਵੀ ਇਹ ਜੀਵ ਫਿਰ ਛੱਡ ਦਿੰਦਾ। ਬਦੌਲਤ ਕਿਸ ਦੀ? ਬੰਦਗੀ ਕਰਨ ਦੇ। ਤੇ ਬੰਦਗੀ ਕਿਵੇਂ ਕੀਤੀ? ਪਰਮੇਸ਼ਰ ਨੇ ਗੁਰੂ ਬਣਾ ਦਿੱਤਾ, ਫਿਰ ਹੰਕਾਰ ਦੀ ਨਿਵਿਰਤੀ ਹੋ ਗਈ, ਆਪਣੇ ਗੁਣਾਂ ਦਾ ਇਹ ਹੰਕਾਰ ਨਹੀਂ ਕਰਦਾ ਤੇ ਇਸ ਸਰੀਰ ਦੀ ਹੰਗਤਾ ਨੂੰ ਇਹ ਛੱਡ ਦਿੰਦਾ ਤੇ ਤਜੈ ਮਾਇਆ, ਤੇ ਮਾਇਆ ਦੇ ਜੋ ਇਸ ਦੇ ਅੰਦਰ ਮਾਇਆ ਨੇ ਘਰ ਕੀਤਾ ਕਿ ਇਹ ਮੇਰੀ ਹੈ, ਇਹ ਪਦਾਰਥ ਮੇਰਾ, ਇਹ ਸੰਪਦਾ ਮੇਰੀ ਹੈ, ਇਸ ਦੇ ਹੰਕਾਰ ਦੀ ਵੀ ਇਸ ਦੇ ਅੰਦਰੋਂ ਫਿਰ ਨਿਵਿਰਤੀ ਹੋ ਜਾਂਦੀ ਹੈ।
ਸਹਿਜ ਨਾਮ ਸਮਾਵੇ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਦੋਂ ਇਸ ਜੀਵ ਦੇ ਹਿਰਦੇ ਦੇ ਅੰਦਰੋਂ ਇਹ ਹੰਕਾਰ, ਹਉਮੈ, ਮਾਇਆ, ਇਸ ਤਰ੍ਹਾਂ ਦੇ ਵਿਕਾਰਾਂ ਦਾ ਨਾਸ਼ ਜਦੋਂ ਹੋ ਗਿਆ ਨਾ, ਫਿਰ ਪ੍ਰਾਪਤੀ ਕੀ ਹੋਈ? ਸਹਿਜ ਨਾਮ ਸਮਾਵੇ। ਇਸ ਜੀਵ ਦੇ ਹਿਰਦੇ ਘਰ ਦੇ ਵਿਚ ਨਾ ਨਾਮ ਦੀ ਸਮਾਈ ਹੋ ਜਾਂਦੀ ਹੈ, ਨਾਮ ਟਿਕ ਜਾਂਦਾ, ਨਾਮ ਵਸ ਜਾਂਦਾ ਹੈ।
ਆਪ ਕਰਤਾ ਕਰੇ ਸੋਈ।
ਇਹ ਸਾਰਾ ਕੁਛ ਸੰਭਵ ਤਾਂ ਹੀ ਹੈ ਜੇ ਆਪ ਕਰਤਾ ਕਰੇ ਸੋਈ। ਸੋਈ ਤੋਂ ਭਾਵ ਉਹ, ਤੇ ਉਹ ਤੋਂ ਭਾਵ ਪਰਿਪੂਰਨ ਪਰਮਾਤਮਾ। ਇਹ ਸਾਰਾ ਵਿਧੀ ਵਿਧਾਨ ਕਿਰਪਾ ਦੇ ਘਰ ਵਿਚ ਆਣ ਕਰਕੇ ਆਪ ਹੀ ਪੈਦਾ ਕਰਦਾ ਹੈ।
ਆਪ ਦੇ ਤਾਂ ਪਾਈਐ।
ਜਦੋਂ ਉਹ ਆਪਣੀ ਬਖਸ਼ਿਸ਼ ਆਪ ਦਿੰਦਾ, ਗੁਰੂ ਮਿਲਾ ਦਿੰਦਾ, ਤਾਂ ਹੀ ਨਾਮ ਦੀ ਪ੍ਰਾਪਤੀ ਤਾਂ ਪਾਈਐ ਹੁੰਦੀ ਹੈ।
ਅਰਜੀਓ ਕਿਰਪਾ ਕਰੇ।
ਪਾਤਸ਼ਾਹ ਜੀ ਫਰਮਾਉਂਦੇ ਹਨ ਜਦੋਂ ਪਰਿਪੂਰਨ ਪਰਮਾਤਮਾ ਇਸ ਜੀਵ ਤੇ ਕਿਰਪਾ ਕਰਦਾ ਹੈ,
ਨਾਮ ਧਿਆਈਐ ਜੀਓ।
ਇਹ ਜੀਵ ਪਰਿਪੂਰਨ ਪਰਮਾਤਮਾ ਦਾ ਨਾਮ ਧਿਆਈਐ ਜੀਓ। ਜੀਓ ਜਿੰਦ ਹਿਰਦੇ ਦੇ ਰਾਹੀਂ ਧਿਆ ਸਕਦਾ ਹੈ।
ਅੰਦਰ ਸਾਚਾ ਨੇਹ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਸ ਜੀਵ ਦੇ ਅੰਦਰ ਫਿਰ ਅੰਦਰ ਸਾਚਾ ਨੇਹ, ਅੰਦਰ ਤੋਂ ਭਾਵ ਹਿਰਦੇ ਦੇ ਅੰਦਰ, ਤੇ ਸਾਚਾ ਪਰਿਪੂਰਨ ਪਰਮਾਤਮਾ ਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ। ਪਰ ਕਿਵੇਂ ਪੈਦਾ ਹੋਇਆ?
ਪੂਰੇ ਸਤਿਗੁਰੈ ਜੀਓ।
ਪੂਰੇ ਸਤਿਗੁਰੈ ਜੀਓ, ਪੂਰੇ ਸਤਿਗੁਰਾਂ ਦੀ ਕਿਰਪਾ ਧਾਰਨ ਦੀ ਕੀਤੀ ਦੇ ਨਾਲ, ਪੂਰੇ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ ਦੀ ਕਮਾਈ ਕਰਨ ਦੇ ਨਾਲ।
ਹਾਂ ਤਿਸ ਸੇਵੀ ਦਿਨ ਰਾਤ।
ਇਹ ਜੀਵ ਤਿਸ ਸੇਵੀ ਦਿਨ ਰਾਤ, ਦਿਨ ਰਾਤ ਸੇਵੀ ਤੋਂ ਭਾਵ ਸਿਮਰਦਾ ਹੈ ਉਸ ਪਰਿਪੂਰਨ ਪਰਮਾਤਮਾ ਨੂੰ।
ਮੈਂ ਕਦੇ ਨਾ ਵਿਸਰੈ ਜੀਓ।
ਦਸਵੇਂ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਦੇਵ ਕਦੀ ਵੀ ਪਰਮਾਤਮਾ ਦੀ ਯਾਦ ਵਿਸਰਦੀ ਨਹੀਂ ਭੁੱਲਦੀ ਨਹੀਂ ਹੈ
ਕਦੇ ਨਾ ਵਿਸਾਰੀ ਆਨੰਦ ਸਮਾਰੀ
ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਦਾ ਮਿਲਾਪ ਹੋ ਜਾਂਦਾ ਇਹ ਜੀਵ ਗੁਰੂ ਦੇ ਦੱਸੇ ਰਸਤੇ ਤੇ ਚੱਲ ਪੈਂਦਾ ਹੈ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਮਿਹਰਾਮਤ ਸਦਕਾ ਫਿਰ ਕਦੇ ਨਾ ਵਿਸਾਰੀ ਇਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚੋਂ ਕਦੇ ਵੀ ਵਿਸਾਰਦਾ ਨਹੀਂ ਭੁਲਾਉਂਦਾ ਨਹੀਂ ਤੇ ਅਨਦਿਨ ਸਮਾਰੀ ਸਦੀਵ ਕਾਲ ਸੰਭਾਲਦਾ ਯਾਦ ਰੱਖਦਾ ਹੈ
ਜਾ ਨਾਮ ਲਈ ਤਾਂ ਜੀਵਾ
ਫਿਰ ਇਸ ਜੀਵ ਦਾ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਨਾਲ ਇਹਨਾਂ ਗੂੜਾ ਇਨਾ ਡੂੰਘਾ ਪਿਆਰ ਪੈ ਜਾਂਦਾ ਜਾਂ ਨਾਮ ਲਈ ਤਾਂ ਜੀਵਾਂ ਫਿਰ ਇਸ ਦੀ ਅਵਸਥਾ ਇਹ ਹੋ ਜਾਂਦੀ ਹੈ ਕਿ ਇਹ ਨਾਮ ਲੈਂਦਾ ਤਾਂ ਜੀਂਦਾ ਜੇ ਇਸ ਨੂੰ ਨਾਮ ਕਿਧਰੇ ਵਿਸਰਨ ਲੱਗਦਾ ਨਾ ਤਾਂ ਇਸ ਨੂੰ ਇੰਜ ਜਾਪਦਾ ਮੈਂ ਮਰ ਜਾਣਾ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿਚ ਫੁਰਮਾਨ ਕੀਤਾ ਆਖਾਂ ਜੀਵਾਂ ਵਿਸਰਾ ਮਰ ਜਾਓ ਵਿਸਰਾ ਮਰ ਜਾਓ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਫਿਰ ਜੀਵ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹ ਨਾਮ ਲੈ ਕਰਕੇ ਹੀ ਜੀਂਦਾ ਹੈ ਇੱਕ ਖਿਣ ਵਾਸਤੇ ਵੀ ਇਸ ਨੂੰ ਨਾਮ ਵਿਸਰਦਾ ਨਹੀਂ ਸਦੀਵ ਕਾਲ ਜੀਂਦਾ ਹੈ
ਸ੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ
ਫਿਰ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਤੇ ਕੰਨਾਂ ਦੇ ਨਾਲ ਸ੍ਰਵਣ ਕਰਦਾ ਇੱਕ ਬਦਲਾਵ ਹੋਰ ਆਉਂਦਾ ਇਹੋ ਮਨ ਤ੍ਰਿਪਤ ਹੈ ਇਹ ਮਨ ਦੁਨਿਆਵੀ ਪਦਾਰਥਾਂ ਵੱਲੋਂ ਦੁਨਿਆਵੀ ਖਵਾਸ਼ਾਂ ਵੱਲੋਂ ਰੱਜ ਜਾਂਦਾ ਅਥਵਾ ਦੁਨਿਆਵੀ ਪਦਾਰਥਾਂ ਦੀ ਧਨ ਦੀ ਸੰਪਦਾ ਦੀ ਇਸ ਨੂੰ ਕੋਈ ਖਵਾਹਿਸ਼ ਨਹੀਂ ਰਹਿੰਦੀ
ਗੁਰਮੁਖ ਅੰਮ੍ਰਿਤ ਪੀਵਾ
ਇਹ ਪ੍ਰਾਪਤੀ ਵੀ ਤਾਂ ਹੀ ਹੋਈ ਜਦੋਂ ਮੁਖੀ ਗੁਰਾਂ ਦੇ ਰਾਹੀਂ ਨਾਮ ਦੀ ਦਾਤ ਲੈ ਕੇ ਤੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਪਿਆ ਅਥਵਾ ਪੀਣਾ ਕੀਤਾ
ਨਦਰ ਕਰੇ ਤਾਂ ਸਤਿਗੁਰ ਮੇਲੇ
ਫੇਰ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ ਕਿ ਸਾਰਾ ਕੁਝ ਸੰਭਵ ਤਾਂ ਹੀ ਹੈ ਨਦਰ ਕਰੇ ਉਹ ਪਰਿਪੂਰਨ ਪਰਮਾਤਮਾ ਮੇਲ ਕਰੇ ਤਾਂ ਸਤਿਗੁਰ ਮੇਲੇ ਜਦੋਂ ਉਹ ਸੱਚੇ ਗੁਰਾਂ ਦਾ ਮਿਲਾਪ ਕਰਵਾ ਦਿੰਦਾ ਹੈ
ਆਨੰਦਿਨ ਵਿਵੇਕ ਬੁੱਧ ਵਿਚੋਰਾ
ਇਹ ਜੀਵ ਇਸ ਸਮਾਤ ਲੋਕ ਤੇ ਆਣ ਖੜਕੇ ਟਪਲਾ ਨਹੀਂ ਖਾਂਦਾ ਭੁਲੇਖਾ ਨਹੀਂ ਖਾਂਦਾ ਕਿਧਰੇ ਖੁੰਝਦਾ ਨਹੀਂ ਵਿਵੇਕ ਬੁੱਧ ਵਿਚਰੇ ਇਸ ਨੂੰ ਗਿਆਨਵਾਨ ਬੁੱਧੀ ਪਰਿਪੂਰਨ ਪਰਮਾਤਮਾ ਬਖਸ਼ਿਸ਼ ਕਰ ਦਿੰਦਾ ਜਿਸ ਦੇ ਨਾਲ ਵਿਵੇਕ ਬੁੱਧ ਇਹ ਚੰਗੇ ਮਾੜੇ ਦੀ ਪਰਖ ਕਰ ਲੈਂਦਾ ਇਸ ਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਕਰਮ ਸ਼ੁਭ ਹੈ ਕਿਹੜਾ ਕਰਮ ਅਸ਼ੁਭ ਹੈ ਕਿਹੜੇ ਕਰਮ ਕਰਨ ਦੇ ਨਾਲ ਪਰਮਾਤਮਾ ਦੇ ਨੇੜੇ ਹੋਣਾ ਕਿਹੜਾ ਕਰਮ ਕਰਨ ਦੇ ਨਾਲ ਪਰਮਾਤਮਾ ਤੋਂ ਦੂਰ ਹੋਣਾ ਪਰਿਪੂਰਨ ਪਰਮਾਤਮਾ ਇਸ ਜੀਵ ਤੇ ਫਿਰ ਬਖਸ਼ਿਸ਼ ਕਰ ਦਿੰਦਾ ਤੇ ਇਹ ਜੀਵ ਦਿਨ ਰਾਤ ਵਿਵੇਕ ਬੁੱਧ ਦੇ ਵਿਚ ਇਸ ਸਮਾਤ ਲੋਕ ਤੇ ਵਿਚਰੇ ਵਿਚਰਦਾ ਹੈ
ਅੰਦਰ ਸਾਚਾ
ਤਾਂ ਜਾ ਕੇ ਇਸ ਜੀਵ ਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਨਾਲ ਸੱਚਾ ਪ੍ਰੇਮ ਪੈਦਾ ਹੁੰਦਾ ਹੈ
ਪੂਰੇ ਸਤਿਗੁਰਾ
ਪੂਰੇ ਸਤਿਗੁਰਾਂ ਦੀ ਰਾਹੀ ਹੀ ਹੁੰਦਾ ਹੈ
ਸਤਸੰਗਤ ਮਿਲੈ ਵੱਡ ਭਾਗ
ਫਿਰ ਸੱਚੇ ਪਾਤਸ਼ਾਹ ਜੀ ਨੇ ਸਤਸੰਗਤ ਦੀ ਵਡਿਆਈ ਦੱਸੀ ਹੈ ਕਿ ਪਰਿਪੂਰਨ ਪਰਮਾਤਮਾ ਦੀ ਮਿਹਰ ਹੋਈ ਗੁਰੂ ਦਾ ਮਿਲਾਪ ਹੋ ਗਿਆ ਗੁਰੂ ਨੇ ਉਪਦੇਸ਼ ਦਿੱਤਾ ਨਾਮ ਦੀ ਦਾਤ ਦਿੱਤੀ ਉਸ ਨਾਮ ਦੀ ਕਮਾਈ ਜਿੱਥੇ ਘਰਾਂ ਵਿਚ ਬੈਠ ਕਰਕੇ ਕਰਨੀ ਹੈ ਉੱਥੇ ਸਤਸੰਗਤ ਦੀ ਵਡਿਆਈ ਵੀ ਸੱਚੇ ਪਾਤਸ਼ਾਹ ਜੀ ਨੇ ਦਰਸਾਈ ਹੈ ਕਿ ਜਦੋਂ ਇਹ ਜੀਵ ਵੱਡੇ ਭਾਗ ਇਸ ਦੇ ਹੋਣ ਤੇ ਗੁਰੂ ਦੀ ਸੰਗਤ ਦੇ ਵਿਚ ਸਤਸੰਗਤ ਗੁਰੂ ਦੀ ਹਜੂਰੀ ਵਿਚ ਆਣ ਕਰਕੇ ਸਤਸੰਗਤ ਕਰਦਾ ਹੈ ਜਾਂ ਇਸ ਨੂੰ ਸਤਸੰਗਤ ਮਿਲੇ ਪ੍ਰਾਪਤ ਹੋ ਜਾਂਦੀ ਹੈ।
ਹਰ ਰਸ ਆਵੇ ਜੀਓ,
ਜਿਹੜਾ ਜੀਵ ਪਰਿਪੂਰਨ ਪਰਮਾਤਮਾ ਦਾ ਦਿਨ ਰਾਤ ਨਾਮ ਜਪਦਾ ਸੀ ਨਾ, ਹੁਣ ਉਸ ਨੂੰ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਵਿੱਚੋਂ ਹਰ ਰਸ ਆਉਣ ਲੱਗ ਪੈਂਦਾ, ਪਰਮੇਸ਼ਰ ਦਾ ਨਾਮ ਮਿੱਠਾ ਕਰਕੇ ਲੱਗਣ ਲੱਗ ਪੈਂਦਾ ਹੈ।
ਮਨ ਦਿਨ ਰਹਿ ਲਿਵ ਲਾਏ,
ਫਿਰ ਇਹ ਜੀਵ ਦਿਨ ਰਾਤ ਪਰਿਪੂਰਨ ਪਰਮਾਤਮਾ ਦੇ ਚਰਣਾ ਕਮਲਾਂ ਦੇ ਵਿੱਚ ਲਿਵ ਲਾ ਕਰਕੇ ਮਨ ਜੋੜ ਕਰਕੇ ਬੰਦਗੀ ਕਰਦਾ ਹੈ।
ਸਹਿਜ ਸਮਾਵੇ ਜੀਓ,
ਸੁੱਤੇ ਸਿੱਧ ਹੀ ਇਹ ਪਰਿਪੂਰਨ ਪਰਮਾਤਮਾ ਦੇ ਵਿੱਚ ਇਸ ਦੀ ਸਮਾਈ ਅਭੇਦਤਾ ਹੋ ਜਾਂਦੀ ਹੈ। ਅਥਵਾ ਸਹਿਜ ਸਮਾਵੇ ਜੀਓ, ਜੀਓ ਇਸ ਦੇ ਹਿਰਦੇ ਦੇ ਵਿੱਚ ਸਹਿਜ ਸਮਾਵੇ, ਸੁਤੇ ਸਿੱਧ ਪਰਿਪੂਰਨ ਪਰਮਾਤਮਾ ਦਾ ਨਾਮ ਸਦੀਵ ਕਾਲ ਲਈ ਵਸ ਜਾਂਦਾ ਹੈ।
ਸਹਿਜ ਸੁਮਾਵੇ ਤਹਾਰ ਮਨ ਭਾਵੇ,
ਇਹ ਸਜੀਵ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਵਸ ਜਾਂਦਾ, ਆਤਮਿਕ ਅਡੋਲਤਾ ਸਹਿਜ ਅਵਸਥਾ ਬਣ ਜਾਂਦੀ ਹੈ।
ਸਦਾ ਅਤੀਤ ਬੈਰਾਗੀ,
ਫਿਰ ਇਹ ਦੁਨੀਆਂ ਦੇ ਮੋਹ ਮਾਇਆ ਪਦਾਰਥਾਂ ਧੰਦਿਆਂ ਤੋਂ ਅਤੀਤ ਵਿਰਕਤ ਹੋ ਜਾਂਦਾ ਤੇ ਇਸ ਨੂੰ ਬੈਰਾਗ ਪੈਦਾ ਹੋ ਜਾਂਦਾ ਕਿ ਇਹ ਸਾਰੇ ਨਾਸਵਾਨ ਅਤੇ ਝੂਠੇ ਹਨ, ਸਦੀਵ ਕਾਲ ਰਹਿਣ ਵਾਲੇ ਨਹੀਂ।
ਹਾਲਤ ਪਾਲਤ ਸੁਭਾ ਜਗ ਅੰਤਰ,
ਅਜਿਹੀ ਉੱਚੀ ਅਵਸਥਾ ਵਾਲੇ ਨਾਮ ਜਪਣ ਵਾਲੇ ਗੁਰਮੁਖਾਂ ਦੀ ਜੋ ਸੁਭਾ ਵਡਿਆਈ ਹੈ ਨਾ, ਹਾਲਤ ਇਸਮਾਤ ਲੋਕ, ਪੰਨਤ ਉਸ ਪਰਲੋਕ ਤੇ ਜਗ ਅੰਦਰ ਸਮੁੱਚੀ ਸ੍ਰਿਸ਼ਟੀ ਕਾਇਨਾਤ ਦੇ ਅੰਦਰ ਹੋ ਜਾਂਦੀ ਹੈ। ਉਨ੍ਹਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ ਵਾਲੀ ਅਵਸਥਾ ਮਿਲ ਜਾਂਦੀ ਹੈ।
ਰਾਮ ਨਾਮ ਲਿਵ ਲਾਗੀ,
ਜਿਨ੍ਹਾਂ ਦੀ ਸਦੀਵ ਕਾਲ ਪਰਿਪੂਰਨ ਪਰਮਾਤਮਾ ਜੋ ਘਟ ਘਟ ਮੈਂ ਹਰ ਜੂ ਬਸੈ, ਜੋ ਜਰਨੇ ਜਰਨੇ ਵਿਚ ਰਮਿਆ ਹੋਇਆ ਪਰਿਪੂਰਨ ਪਰਮਾਤਮਾ ਸਮਾਇਆ, ਨਾਮ ਲਿਵ ਲਾਗੀ, ਜਿਨ੍ਹਾਂ ਦੀ ਉਸ ਦੇ ਨਾਮ ਦੇ ਵਿਚ ਸਦੀਵ ਕਾਲ ਲਿਵ ਲੱਗੀ ਰਹਿੰਦੀ ਹੈ।
ਹਰ ਖੋਬ ਦੋਹਾਂ ਤੇ ਮੁਕਤਾ,
ਉਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਹਰ ਖੋਗ ਦੋਹਾਂ ਤੇ ਮੁਕਤਾ। ਉਹ ਨਾ ਤਾਂ ਹਰ ਖੁਸ਼ੀ ਸੋਗ ਗਮੀ, ਨਾ ਤਾਂ ਖੁਸ਼ੀ ਵਿਚ ਪ੍ਰਮਾਤਮਾ ਭੁਲਦਾ ਤੇ ਨਾ ਗਮੀ ਵਿਚ ਪਰਮਾਤਮਾ ਭੁਲਦਾ। ਉਨ੍ਹਾਂ ਦੀ ਅਵਸਥਾ ਇਨ੍ਹਾਂ ਤੋਂ ਉਪਰ ਚਲ ਜਾਂਦੀ ਹੈ। ਅਸੀਂ ਦੁਨਿਆਵੀ ਜੀਵ ਹੈ ਨਾ, ਜਦੋਂ ਸਾਨੂੰ ਬਹੁਤ ਵੱਡਾ ਦੁੱਖ ਆਉਂਦਾ ਨਾ, ਸੱਚ ਜਾਣਿਓ ਉਦੋਂ ਵੀ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਕਈ ਤੇ ਇਵੇਂ ਹੀ ਜਿਵੇਂ ਦੁੱਖ ਆਇਆ ਤੇ ਪਰਿਪੂਰਨ ਪਰਮਾਤਮਾ ਦਾ ਰਾਹ ਹੀ ਛੱਡ ਗਏ, ਤੇ ਕਈ ਤੇ ਇਸ ਤੋਂ ਤੱਕ ਕਿ ਧਰਮ ਹੀ ਛੱਡ ਕੇ ਦੂਸਰੇ ਧਰਮ ਦੇ ਵਿਚ ਚਲ ਜਾਂਦੇ। ਗੱਲ ਅਵਸਥਾ ਦੀ ਹੈ ਨਾ। ਅਸਲ ਚ ਸੱਚੇ ਪਾਤਸ਼ਾਹ ਜੀ ਨੇ ਤਾਂ ਪਰਚਾ ਪਾਇਆ ਸੀ ਕਿ ਵੇਖੀਏ ਇਸ ਨੇ ਕਮਾਈ ਕੀਤੀ ਹੈ, ਹੁਣ ਇਹਨੂੰ ਧਿਆਨ ਲਈਏ ਪਾਸ ਕਿੰਨਾ ਹੁੰਦਾ। ਪਰ ਅਸੀਂ ਫੇਲ ਹੋ ਗਏ, ਗਮੀ ਆਈ, ਦੁੱਖ ਆਇਆ, ਸੋਗ ਆਇਆ, ਪਰਿਪੂਰਨ ਪਰਮਾਤਮਾ ਤੋਂ ਦੂਰ ਹੋ ਗਏ। ਤੇ ਹਰ ਖਾਂ ਜੇ ਖੁਸ਼ੀ ਆਈ, ਜਦੋਂ ਸਿਰੇ ਦੀ ਖੁਸ਼ੀ ਆਈ, ਜੇ ਘਰ ਦੇ ਵਿਚ ਕੋਈ ਖੁਸ਼ੀ ਦਾ ਸਮਾਂ ਹੋਇਆ, ਪਤਾ ਹੀ ਨਾ ਲੱਗਾ ਸੋਦਰ ਦਾ ਸਮਾਂ ਕਿੱਥੇ ਨਿਕਲ ਗਿਆ, ਸਾਰੀ ਰਾਤ ਜਗਦਿਆਂ ਨਿਕਲ ਗਈ, ਪਤਾ ਹੀ ਨਾ ਲੱਗਾ ਅੰਮ੍ਰਿਤ ਵੇਲਾ ਕਿੱਥੇ ਬਤੀਤ ਹੋ ਗਿਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਜਿਹੜੇ ਗੋਰਮੁਖ ਗੁਰੂ ਵੱਲ ਮੁਖ ਕਰਕੇ ਚੱਲਦੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਹਰ ਖੋਗ ਦੋਹਾਂ ਤੇ ਮੁਕਤਾ, ਇਨ੍ਹਾਂ ਤੋਂ ਮੁਕਤ ਉੱਚੇ ਹੋ ਜਾਂਦੇ ਹਨ।
ਜੋ ਪ੍ਰਭ ਕਰੇ ਸੋ ਭਾਵੇ,
ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਗਮੀ ਆਈ ਹੈ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਖੁਸ਼ੀ ਆਈ ਹੈ। ਕੀਤਿਆਂ ਦੁੱਖ ਭੁੱਖ ਸਤਮਾਰ, ਇਹ ਪੇਦਾਤ ਤੇਰੀ ਦਾ ਤਾਰ ਵਾਲੀ ਅਵਸਥਾ ਦੇ ਵਿਚ ਉਹ ਪਹੁੰਚ ਜਾਂਦੇ ਹਨ।
ਸਤ ਸੰਗਤ ਮਿਲੈ ਵੱਡ ਭਾਗ,
ਖਾਲਸਾ ਜੀ ਫਰਮਾਉਂਦੇ ਗੁਰੂ ਦੀ ਸੰਗਤ ਸਤ ਸੰਗਤ ਵੱਡਿਆਂ ਭਾਗਾਂ ਦੇ ਨਾਲ ਜੇ ਕਿਧਰੇ ਮਿਲ ਜਾਵੇ
ਬਾਹਰ ਰਸ ਆਵੇ ਜੀਓ
ਉਸ ਸਤਸੰਗਤ ਕਰਨ ਦੀ ਬਦੌਲਤ ਇਸ ਜੀਵ ਨੂੰ ਜੋ ਨਾਮ ਜਪਦਾ ਨਾ ਪਰਮਾਤਮਾ ਦਾ ਅੰਦਰ ਰਸ ਆਉਣ ਲੱਗ ਪੈਂਦਾ। ਸੰਗਤ ਜੀ ਆਪਾਂ ਕਹਿੰਦੇ ਨਾ ਮਨ ਨਹੀਂ ਟਿਕਦਾ, ਉਵਾਸੀਆਂ ਆਉਂਦੀਆਂ, ਨੀਂਦ ਆਉਂਦੀ, ਇਹ ਤਦੋਂ ਤੱਕ ਆਉਂਦੀ ਜਦੋਂ ਰਸ ਨਹੀਂ ਆਉਂਦਾ। ਜਦੋਂ ਪਰਿਪੂਰਨ ਪਰਮਾਤਮਾ ਕਿਰਪਾ ਦੇ ਘਰ ਦੇ ਵਿਚ ਆਣ ਕਰਕੇ ਮਿਹਰ ਪਾਉਂਦਾ, ਰਹਿਮਤ ਕਰਦਾ, ਜਦੋਂ ਫਿਰ ਰਸ ਆਉਂਦਾ, ਫਿਰ ਨੀਂਦ ਕਿਧਰੇ, ਫਿਰ ਅੰਮ੍ਰਿਤ ਵੇਲੇ ਦੀ ਨੀਂਦ ਕਿਧਰੇ, ਫਿਰ ਮਜਾ ਲਿਆ ਸੋਧਰ ਦਾ ਸਮਾਂ ਨਿਕਲ ਜਾਵੇ, ਫਿਰ ਮਜਾ ਲਿਆ ਗੁਰੂ ਦੀ ਸੰਗਤ ਖੁੰਜ ਜਾਵੇ, ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਸਦਕਾ ਇਸ ਜੀਵ ਨੂੰ ਨਾਮ ਦੇ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ।
ਦੂਜੇ ਭਾਏ ਦੁੱਖ ਹੋਏ
ਇਥੋਂ ਤੱਕ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਦੀ ਅਵਸਥਾ ਬਿਆਨ ਕੀਤੀ ਜੋ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਅਭੇਦ ਹੋ ਗਏ, ਉੱਚੀ ਅਵਸਥਾ ਪ੍ਰਾਪਤ ਕੀਤੀ। ਹੁਣ ਸੱਚੇ ਪਾਤਸ਼ਾਹ ਮੇਰੇ ਵਰਗੇ ਦੁਨਿਆਵੀ ਜੀਵਾਂ ਦੀ ਅਵਸਥਾ ਦਰਸਾ ਰਹੇ ਹਨ ਕਿ ਦੂਜੇ ਭਾਏ ਇੱਕ ਭਾ ਇੱਕ ਰਸਤਾ ਪਰਮਾਤਮਾ ਦਾ ਜੋ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦਤਾ ਬਖਸ਼ਿਸ਼ ਕਰਵਾ ਦਿੰਦਾ ਤੇ ਦੂਸਰਾ ਰਸਤਾ ਜੋ ਦੁਨਿਆਵੀ ਮੋਹ ਮਾਇਆ ਪਦਾਰਥ ਧਨ ਸੰਪਦਾ ਦੇ ਵੱਲ ਨੂੰ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਗੁਰੂ ਤੋਂ ਦੂਰ ਹੋ ਜਾਂਦੇ, ਗੁਰੂ ਦੇ ਭਾਣੇ ਦੇ ਵਿੱਚ ਨਹੀਂ ਚੱਲਦੇ, ਜਦੋਂ ਫਿਰ ਉਹ ਦੂਜੇ ਭਾਏ ਪਰਮਾਤਮਾ ਦਾ ਰਸਤਾ ਛੱਡ ਕੇ ਦੂਜੇ ਭਾਏ ਦੂਸਰੇ ਰਸਤੇ ਤੇ ਚੱਲਦੇ, ਫਿਰ ਉਨ੍ਹਾਂ ਨੂੰ ਜੰਮਣ ਮਰਨ ਦਾ ਦੁੱਖ, ਵਾਰ ਵਾਰ ਜੂਨਾਂ ਦੇ ਵਿੱਚ ਆਉਣ ਦਾ ਜਾਣ ਦਾ ਦੁੱਖ ਹੁੰਦਾ ਮਿਲਦਾ ਹੈ।
ਮਨ ਮੁਖ ਜਮ ਜੋ ਹੋਇਆ ਜੀਓ
ਜੀਵਾਂ ਨੂੰ ਫਿਰ ਮਨ ਮੁਖ ਜੋ ਗੁਰੂ ਵੱਲ ਮੁੱਖ ਨਹੀਂ ਕਰਦੇ, ਮਨ ਮੁੱਖ ਮਨ ਦੇ ਪਿੱਛੇ ਚੱਲਦੇ, ਮਨ ਵੱਲ ਮੁੱਖ ਰੱਖ ਕੇ ਕਰਦੇ, ਫਿਰ ਜਮ ਵਾਰ ਵਾਰ ਤਾੜਨਾ ਵੀ ਕਰਦੇ ਹਨ।
ਹਾਏ ਹਾਏ ਕਰੇ ਦਿਨ ਰਾਤ
ਫਿਰ ਜਦੋਂ ਉਹ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਪੈਂਦੇ ਨਾ ਮਨ ਦੇ ਮਗਰ ਲੱਗ ਕੇ ਮਨ ਵੱਲ ਮੁੱਖ ਰੱਖ ਕੇ, ਤੇ ਫਿਰ ਜਦੋਂ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦੁੱਖ ਭੋਗਣੇ ਪੈਂਦੇ, ਫਿਰ ਹਾਏ ਹਾਏ ਕਰੇ ਦਿਨ ਰਾਤ, ਫਿਰ ਉਹ ਹਾਹਾਕਾਰ ਮਚਾਉਂਦੇ, ਬੜਾ ਵਿਰਲਾਪ ਕਰਦੇ, ਤੇ ਇਹ ਨਹੀਂ ਕਿ ਦਿਨੇ ਕਰਦੇ ਤੇ ਰਾਤ ਸੌ ਜਾਂਦੇ, ਰਾਤ ਸੌਂਦੇ ਤੇ ਦਿਨੇ ਕਰਦੇ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦਿਨ ਰਾਤ ਹਾਏ ਹਾਏ ਹੀ ਚੱਲਦੀ ਰਹਿੰਦੀ ਹੈ।
ਮਾਇਆ ਦੁੱਖ ਮੋਹਿਆ ਜੀਓ
ਕਾਰਨ ਕੀ ਬਣਿਆ, ਮਾਇਆ ਦੇ ਨਾਲ ਪਿਆਰ ਪਾ ਲਿਆ ਤੇ ਇਹ ਸਾਰਾ ਦੁੱਖ ਮਾਇਆ ਦੇ ਮੋਹ ਨੇ ਹੀ ਬਖਸ਼ਿਸ਼ ਕੀਤਾ, ਉਨ੍ਹਾਂ ਨੂੰ ਦੇਣਾ ਕੀਤਾ।
ਮਾਇਆ ਦੁੱਖ ਮੋਹਿਆ ਹਾਂ ਮੈਂ ਰੋਹਿਆ
ਕਿਧਰੇ ਸਮਝਦਾ ਜੀਵ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਖੁੰਜ ਜਾਂਦਾ ਨਾ, ਜਿਹੜਾ ਮਾਇਆ ਦੇ ਦੁੱਖ ਦੇ ਵਿੱਚ ਮੋਇਆ, ਜਿਹੜਾ ਮਾਇਆ ਦੇ ਵਿੱਚ ਮੋਇਆ ਹੋਇਆ ਦੁਖੀ ਰਹਿੰਦਾ ਨਾ, ਫਿਰ ਉਹ ਹੰਕਾਰ ਕਰਦਾ, ਹਉਮੈ ਕਰਦਾ ਤੇ ਰੋਹਿਆ, ਆਪਣੀ ਹਉਮੈ ਦੇ ਵਿੱਚ ਕ੍ਰੋਧਿਤ ਹੁੰਦਾ ਰਹਿੰਦਾ ਹੈ।
ਮੇਰੀ ਮੇਰੀ ਕਰਤ ਵਿਹਾਵੇ
ਕਿਹੜੀਆਂ ਚੀਜ਼ਾਂ ਤੇ ਕ੍ਰੋਧ ਕਰਦਾ ਤੇ ਕਿੰਨਾ ਦੇ ਨਾਲ ਮੋਹ ਪਾਉਂਦਾ ਤੇ ਦੁੱਖ ਆਉਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੀ ਮੇਰੀ ਇਹ ਧੀਆਂ ਮੇਰੀਆਂ, ਪੁੱਤਰ ਮੇਰੇ, ਪਦਾਰਥ ਮੇਰੇ, ਸੰਪਦਾ ਮੇਰੀ, ਇਨ੍ਹਾਂ ਦੀ ਮੇਰੀ ਮੇਰੀ ਦੇ ਵਿੱਚ ਹੀ ਵਿਹਾਵ ਏ, ਸਾਰੀ ਉਮਰਾਂ ਬਤੀਤ ਕਰ ਦਿੰਦਾ ਹੈ।
ਜੋ ਪ੍ਰਭ ਦੇ ਤਿਸ ਚੇਤੈ ਨਾਹੀ
ਇਹ ਭੁੱਲੀ ਜਾਂਦਾ ਕਿ ਇਹ ਸਾਰੀਆਂ ਦਾਤਾਂ ਤਾਂ ਉਸ ਪਰਮਾਤਮਾ ਨੇ ਦਿੱਤੀਆਂ, ਚਾਹੀਦਾ ਤਾਂ ਸੀ ਕਿ ਉਨ੍ਹਾਂ ਦਾਤਾਂ ਦੇ ਵਿੱਚੋਂ ਦਾਤਾ ਯਾਦ ਆਉਂਦਾ ਤਿਸ ਚੇਤੈ ਨਾਹੀ, ਪਰ ਇਹ ਜੀ ਮਾੜੇ ਭਾਗ ਮਾੜੇ ਕਰਮ ਉਸ ਨੂੰ ਕਦੇ ਯਾਦ ਹੀ ਨਹੀਂ ਕਰਦਾ।
ਅੰਤ ਗਿਆ ਪਛਤਾਵਾ
ਜਦੋਂ ਅੰਤ ਸਮਾਂ ਆਉਂਦਾ, ਆਖਰੀ ਸਵਾਸ ਨਿਕਲਦਾ, ਫਿਰ ਪਰਲੋਕ ਦੇ ਰਸਤੇ ਤੇ ਜਦੋਂ ਚੱਲਣਾ ਪੈਂਦਾ, ਫਿਰ ਕੇਵਲ ਤੇ ਕੇਵਲ ਪਛਤਾਵਾ ਹੀ ਪੱਲੇ ਪੈਂਦਾ ਹੈ।
ਇਨ ਨਾਵ ਕੋ ਸਾਥ ਨਾ ਚੱਲ
ਕਰਕੇ ਇਸ ਨੂੰ ਸੋਝੀ ਆਉਂਦੀ ਹੈ ਕਿ ਨਾਲ ਤੇ ਕੁਝ ਵੀ ਨਹੀਂ ਆਇਆ। ਮੇਰੀ ਮੇਰੀ ਕਰਦਿਆਂ ਜਨਮ ਵਿਹਾਇਆ, ਮੇਰੀ ਮੇਰੀ ਕਰਦਿਆਂ ਸਾਰਾ ਜਨਮ ਬਿਰਥਾ ਵਿਹਾਇਆ, ਵਿਹਾ ਦਿੱਤਾ, ਗਵਾ ਦਿੱਤਾ, ਪਰ ਨਾਲ ਤੇ ਕੋਈ ਵੀ ਨਾ ਚੱਲਿਆ। ਜਦੋਂ ਫਿਰ ਇਹ ਜੀਵ ਜਿਹ ਮਾਰਗ ਇਹ ਜਾਤ ਅਕੇਲਾ, ਜਦੋਂ ਇਹ ਆਤਮਾ ਇਕੱਲੀ ਚੱਲਦੀ ਪ੍ਰਲੋਕ ਦੇ ਰਸਤੇ ਤੇ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਨੂੰ ਪਛਤਾਵਾ ਹੁੰਦਾ ਹੈ,
ਪੁੱਤਰ ਕਲਤਰ ਮਾਇਆ ਧੂਮਿਆ।
ਇਸ ਨੂੰ ਪਤਾ ਲੱਗਦਾ ਕਿ ਇਹ ਪੁੱਤਰ ਤੇ ਕਲਤਰ ਤੋਂ ਭਾਵ ਇਸਤਰੀ ਤੇ ਇਹ ਮਾਇਆ ਜੋ ਪਦਾਰਥਾਂ ਦੀ ਮਾਇਆ ਸੀ ਧੋਹਿਆ, ਇਹ ਸਾਰਾ ਛਲ ਹੀ ਰੂਪ ਸੀ ਜਿਨੇ ਮੈਨੂੰ ਛਲ ਲਿਆ ਤੇ ਮੈਂ ਛਲਿਆ ਗਿਆ।
ਦੂਜੇ ਭਾਈ ਦੁਖ ਹੋਏ।
ਪੂਰਨ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਸਾਨੂੰ ਸਾਵਧਾਨ ਕਰਦੇ ਹਨ ਕਿ ਜਿਹੜੇ ਜੀਵ ਦੂਜੇ ਭਾਅ ਦੇ ਵਿਚ ਪ੍ਰਮਾਤਮਾ ਨੂੰ ਛੱਡ ਕੇ ਦੁਨੀਆਦਾਰੀ ਦੇ ਧੰਦਿਆਂ ਦੇ ਵਿਚ ਖਚਤ ਹੋ ਗਏ ਉਨ੍ਹਾਂ ਨੂੰ ਫਿਰ ਦੁੱਖ ਹੋਏ, ਵਾਰ ਵਾਰ ਜੰਮਣ ਮਰਨ ਦਾ ਦੁੱਖ ਹੁੰਦਾ ਹੈ।
ਮਨ ਮੁਖ ਜਮ ਜੋਇਆ ਜੀਓ
ਹੁੰਦਾ ਹੈ, ਮਨ ਮੁਖ ਜਿਨ੍ਹਾਂ ਨੇ ਮਨ ਦੇ ਮਗਰ ਲੱਗ ਕੇ ਮਨ ਵੱਲ ਹੀ ਮੁਖ ਰੱਖਿਆ, ਗੁਰੂ ਵੱਲ ਮੁਖ ਨਾ ਕੀਤਾ, ਉਨ੍ਹਾਂ ਨੂੰ ਫਿਰ ਜਮ ਵਾਰ ਵਾਰ ਤਾੜਨਾ ਵੀ ਕਰਦੇ ਹਨ।
ਹਰ ਕਿਰਪਾ ਲੇਵ ਮਿਲਾਏ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਪਰਿਪੂਰਨ ਪ੍ਰਮਾਤਮਾ ਜਿਨ੍ਹਾਂ ਦੇ ਉਪਰ ਤੂੰ ਕਿਰਪਾ ਕਰਦਾ ਹੈ ਉਨ੍ਹਾਂ ਨੂੰ ਫਿਰ ਤੂੰ ਆਪਣੇ ਵਿਚ ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ।
ਮਹਿਲ ਹਰ ਪਾਇਆ ਜੀਓ,
ਫਿਰ ਤੁਸੀਂ ਆਪਣੇ ਸਰੂਪ ਰੂਪੀ ਘਰ ਦੀ ਅਭੇਦਤਾ ਮਹਿਲ ਬਖਸ਼ਿਸ਼ ਕਰ ਦਿੰਦੇ ਹੋ।
ਸਦਾ ਰਹਿ ਕਰ ਜੋੜ,
ਕਿੰਨਾ ਤੇ ਬਖਸ਼ਿਸ਼ ਹੁੰਦੀ ਜੋ ਸਦਾ ਰਹਿ ਕਰ ਜੋੜ, ਜੋ ਗੁਰੂ ਦੀ ਹਜੂਰੀ ਦੇ ਵਿਚ ਸਦੀਵ ਕਾਲ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਦੀ ਆਗਿਆ ਦੇ ਵਿਚ ਹੱਥ ਜੋੜ ਕਰਕੇ ਚੱਲਦੇ ਹਨ।
ਰੱਬ ਮਨ ਪਾਇਆ ਜੀਓ,
ਉਹੀ ਜੀਵ ਪਰਮੇਸ਼ਰ ਦੇ ਮਨ ਨੂੰ ਪਰਮੇਸ਼ਰ ਨੂੰ ਭਾਉਂਦੇ ਹਨ, ਅਥਵਾ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਪਾ ਜਾਂਦਾ ਹੈ।
ਰੱਬ ਮਨ ਪਾਵੇ ਤਹੂੰ ਕਮਲ ਸਮਾਵੇ।
ਜੀਵਾਂ ਦੇ ਮਨ ਨੂੰ ਪਰਿਪੂਰਨ ਪ੍ਰਮਾਤਮਾ ਪਰਮੇਸ਼ਰ ਪਾ ਜਾਂਦਾ ਤੇ ਹੁਕਮ ਸਮਾਵੇ, ਉਹ ਫਿਰ ਉਸ ਦੇ ਹੁਕਮ ਉਸ ਦੀ ਰਜ਼ਾ ਦੇ ਵਿਚ ਚੱਲਦੇ ਹਨ।
ਹੁਕਮ ਮਨ ਸੁਖ ਪਾਇਆ,
ਜਿਹੜੇ ਜੀਵ ਉਸ ਦਾ ਹੁਕਮ ਮੰਨਦੇ ਉਸ ਦੀ ਰਜ਼ਾ ਦੇ ਵਿਚ ਚੱਲਦੇ ਉਸ ਦੀ ਆਗਿਆ ਦੇ ਵਿਚ ਚੱਲਦੇ ਗੁਰੂ ਧਾਰਨ ਕਰਕੇ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਦੇ ਹਨ ਫਿਰ ਸੁਖ ਪਾਇਆ, ਉਨ੍ਹਾਂ ਨੂੰ ਫਿਰ ਸੁਖ ਪ੍ਰਾਪਤ ਹੁੰਦਾ। ਕਿਹੜਾ ਸੁਖ ਜੀ? ਜੰਮਣ ਮਰਨ ਵੱਡਾ ਵਿਛੋੜਾ, ਉਹ ਵਾਰ ਵਾਰ ਜੰਮਣ ਮਰਨ ਦੇ ਗੇੜਿਆਂ ਤੋਂ ਛੁੱਟ ਜਾਂਦੇ ਤੇ ਮਹਿਲ ਸਰੂਪ ਘਰ ਦੀ ਪ੍ਰਾਪਤੀ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਆਨੰਦ ਦਿਨ ਜਪਤ ਰਹੇ ਦਿਨ ਰਾਤੀ,
ਜੀਵ ਦਿਨ ਰਾਤ ਜਪਤ ਰਹੇ, ਜਪਦੇ ਰਹਿੰਦੇ ਹਨ ਤੇ ਦਿਨ ਰਾਤ ਦਿਨ ਰਾਤ ਕਿਨੂੰ? ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ।
ਸਹਿਜੇ ਨਾਮ ਧਿਆਇਆ,
ਕਿਵੇਂ ਜਪਦੇ ਹਨ? ਆਤਮਕ ਅਡੋਲਤਾ ਦੇ ਵਿਚ ਗੁਰੂ ਦੀ ਮੇਹਰ ਸਦਕਾ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ।
ਨਾਮੋ ਨਾਮ ਮਿਲੀ ਵਡਿਆਈ,
ਨਾਮੋ ਤੋਂ ਭਾਵ ਨਾਮ ਜਪਣ ਵਾਲਾ ਤੇ ਨਾਮ ਤੋਂ ਭਾਵ ਪਰਿਪੂਰਨ ਪ੍ਰਮਾਤਮਾ ਦਾ ਨਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਅਜਿਹੇ ਨਾਮੋ ਨਾਮੀ ਨਾਮ ਜਪਣ ਵਾਲੇ ਜੀਵਾਂ ਨੂੰ ਨਾਮੋ ਨੂੰ ਨਾਮ ਮਿਲੀ ਵਡਿਆਈ, ਨਾਮ ਜਪਣ ਦੀ ਬਦੌਲਤ ਸਦਕਾ ਮਿਲੀ ਵਡਿਆਈ, ਗੁਰੂ ਵੱਲੋਂ ਪਰਮੇਸ਼ਰ ਵੱਲੋਂ ਬੜੀ ਵੱਡੀ ਵਡਿਆਈ ਸੋਭਾ ਮਿਲਦੀ ਹੈ।
ਨਾਨਕ ਨਾਮ ਮਨ ਭਾਵੇ,
ਨਾਨਕ ਨਾਮਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿਨ੍ਹਾਂ ਨੂੰ? ਨਾਮ ਮਨ ਭਾਵੇ, ਜਿਨ੍ਹਾਂ ਨੂੰ ਨਾਮ ਮਨ ਦੇ ਵਿਚ ਭਾ ਜਾਂਦਾ ਮਿੱਠਾ ਲੱਗਣ ਲੱਗ ਪੈਂਦਾ ਹੈ।
ਹਰ ਕਿਰਪਾ ਲੇਵ ਮਿਲਾਏ,
ਪਾਤਸ਼ਾਹ ਜੀ ਫਰਮਾਉਂਦੇ ਹਨ ਪਰਿਪੂਰਨ ਪ੍ਰਮਾਤਮਾ ਜਿਨ੍ਹਾਂ ਨੂੰ ਤੂੰ ਕਿਰਪਾ ਕਰਕੇ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਲੈਂਦਾ ਹੈ।
ਮਹਿਲ ਹਰ ਪਾ ਹਰ ਪਾਵੇ
ਸਰੂਪ ਘਰ ਦੀ ਬਖਸ਼ਿਸ਼ ਕਰ ਦਿੰਦਾ ਹੈ, ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ, ਉਹ ਫਿਰ ਵਾਰ ਵਾਰ ਜੰਮਣ ਮਰਨ ਦੇ ਗੇੜਿਆਂ ਦੇ ਵਿਚ ਨਹੀਂ ਆਉਂਦੇ। ਸੰਗਤ ਜੀ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ, ਉੱਥੇ ਅੱਜ ਅੱਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੈ। ਸਾਲ ਦੇ ਵਿੱਚ ਜਿੱਥੇ 12 ਮਹੀਨੇ ਹੁੰਦੇ ਹਨ, 6 ਰੁੱਤਾਂ ਦਾ ਵਰਣਨ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਕੀਤਾ ਤੇ 2-2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ। ਜੇਠ ਅਤੇ ਹਾੜ੍ਹ ਦਾ ਮਹੀਨਾ ਜੋ ਗ੍ਰੀਖਮ ਰੁੱਤ ਦਾ ਗੁਰਬਾਣੀ ਨੇ ਦਰਸਾਇਆ, ਭਾਵ ਗਰਮੀ ਰੁੱਤ ਦਾ ਦਰਸਾਇਆ, ਉਹ ਵੀ ਬਤੀਤ ਹੋ ਗਿਆ। ਸਾਉਣ ਅਤੇ ਭਾਦੋ ਜੋ ਪਾਵਸ ਰੁੱਤ ਵਰਖਾ ਰੁੱਤ ਦਾ ਮਹੀਨਾ, ਉਹ ਵੀ ਬਤੀਤ ਹੋ ਗਿਆ ਤੇ ਅੱਜ ਤੋਂ ਰੁੱਤ ਸਰਦ ਅਡੰਬਰੋ ਅੱਸੂ ਕੱਤਕੇ ਹਰ ਪਿਆਸ ਜੀਓ। ਅੱਜ ਤੋਂ ਜਿੱਥੇ ਅੱਸੂ ਦੇ ਮਹੀਨੇ ਦੀ, ਅੱਸੂਣ ਦੇ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ, ਉਥੇ ਨਾਲ ਦੀ ਨਾਲ ਸਰਦ ਰੁੱਤ ਦੀ ਪ੍ਰਾਰੰਭਤਾ, ਮਿੱਠੀ ਠੰਡੀ ਰੁੱਤ ਦੀ ਪ੍ਰਾਰੰਭਤਾ ਹੋ ਰਹੀ ਹੈ ਤੇ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਅੱਸੂਣ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ।
ਅੱਸੂਣ ਪ੍ਰੇਮ ਉਮਾਹੜਾ,
ਅੱਸੂ ਦੇ ਮਹੀਨੇ ਦੁਆਰਾ ਪਰਿਪੂਰਨ ਪਰਮਾਤਮਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਭਾਦੋ ਦੇ ਉਪਦੇਸ਼ ਤੇ ਜਿਨ੍ਹਾਂ ਜੀਵਾਂ ਨੇ ਅਪਲ ਕੀਤਾ, ਉਸ ਦੀ ਵਿਚ ਵੀ ਭਾਦੋ ਭਰਮ ਭੁਲਾਣੀਆਂ ਹੀ ਆਇਆ ਸੀ ਤੇ ਜਿਹੜੇ ਦੋਏ ਭਾਅ ਦੇ ਵਿਚੋਂ ਨਿਕਲ ਕੇ ਇਕ ਭਾਅ ਦੇ ਵਿਚ ਆ ਗਏ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਕ ਭਾਅ ਦੇ ਵਿਚ ਆ ਗਏ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਏ ਤੇ ਅਸਲ ਪ੍ਰੇਮ ਉਮਾਹੜਾ, ਫਿਰ ਅੱਸੂ ਦੀ ਜਦੋਂ ਠੰਡੀ ਮਿੱਠੀ ਰੁੱਤ ਆਈ ਨਾ, ਉਨ੍ਹਾਂ ਦੇ ਹਿਰਦੇ ਦੇ ਵਿਚ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਨੇ ਉਛਾਹੜਾ ਉਛਾਲ ਲਿਆਂਦਾ। ਅਥਵਾ ਅਸੁਨ ਆ ਪਲੱਸ ਸੁਨ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐ ਜੀਵ ਗੁਰੂ ਦੀ ਸੰਗਤ ਦੇ ਵਿਚ ਆ ਕਰਕੇ ਪਲੱਸ ਸੁਨ ਆ ਕਰਕੇ ਤੇ ਪਰਮੇਸ਼ਰ ਦਾ ਨਾਮ ਸੁਣ ਤੇ ਤੈਨੂੰ ਪ੍ਰਾਪਤੀ ਕੀ ਹੋਵੇਗੀ, ਤੇਰੇ ਹਿਰਦੇ ਦੇ ਵਿਚ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰੇਮ ਦਾ ਉਛਾਲ ਪੈਦਾ ਹੋਵੇਗਾ। ਅਥਵਾ ਆਸਾ ਪਲੱਸ ਸੁਨ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਿਨ੍ਹਾਂ ਜੀਵਾਂ ਨੇ ਆਸਾ ਸੁਨ, ਦੁਨੀਆਂ ਦੀਆਂ ਖਵਾਸ਼ਾਂ ਪਦਾਰਥਾਂ ਦੀਆਂ ਖਵਾਸ਼ਾਂ ਆਸਾ ਨੂੰ ਸੁਨ ਕਰ ਲਿਆ, ਉਨ੍ਹਾਂ ਦੇ ਹਿਰਦੇ ਦੇ ਵਿਚ ਸੁਨ ਤੋਂ ਭਾਵ ਖਤਮ ਕਰ ਲਿਆ, ਸੁਨ ਹੋ ਗਏ ਉਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿਚ, ਫਿਰ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰੇਮ ਦਾ ਉਛਾਲ ਮਨੋ ਹੜ ਹੀ ਆ ਜਾਂਦਾ ਹੈ।
ਜੋ ਮਿਲਿਆ ਹਰ ਜਾਵੇ,
ਤਰਲੇ ਲੈਂਦੀਆਂ ਰੂਹਾਂ ਜਿਨ੍ਹਾਂ ਦੇ ਹਿਰਦੇ ਦੇ ਵਿਚ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦਾ ਉਛਾਲਾ ਆਉਂਦਾ ਨਾ ਜੀ, ਫਿਰ ਉਹ ਤਰਲੇ ਲੈਂਦੀਆਂ। ਬਾਕੀ ਤੇ ਮੇਰੇ ਵਰਗੇ ਬਸ ਸਾਰੀ ਉਮਰ ਰਾਹ ਹੀ ਪੁੱਛਦੇ ਰਹਿੰਦੇ, ਗੱਲੀ ਬਾਤੀ ਸਾਰਦੇ, ਉਹੋ ਹੀ ਤਰਲੇ ਲੈਂਦੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿਚ ਪ੍ਰੇਮ ਦਾ ਹੜ ਆਇਆ ਹੁੰਦਾ, ਫਿਰ ਉਹ ਸੋਚਦੇ ਉਨ੍ਹਾਂ ਦੀ ਤੜਪ ਉਨ੍ਹਾਂ ਨੂੰ ਟਿਕਣ ਨਹੀਂ ਦਿੰਦੀ ਕਿ ਕਿਉਂ ਮਿਲੀਏ ਹਰ ਜਾਏ, ਕਿਹੜਾ ਸਾਧਨ ਕਰੀਏ, ਕਿਹੜੀ ਜੁਗਤੀ ਕਰੀਏ, ਕਿਹੜਾ ਰਸਤਾ ਅਪਣਾਈਏ, ਮਿਲੀਏ ਹਰ ਜਾਏ, ਜਿਸ ਦੇ ਨਾਲ ਜਾ ਕਰਕੇ ਪਰਿਪੂਰਨ ਪਰਮਾਤਮਾ ਨੂੰ ਮਿਲ ਲਈਏ ਅਥਵਾ ਉਸ ਦੀ ਪ੍ਰਾਪਤੀ ਹੋ ਜਾਵੇ।
ਮਨ ਤਨ ਪਿਆਸ ਦਰਸ਼ਨ ਕਰੀ,
ਪਾਤਸ਼ਾਹ ਜੀ ਫਰਮਾਉਂਦੇ ਉਹ ਟਿਕਦੇ ਨਹੀਂ। ਮਨ ਤਨ ਪਿਆਸ, ਮਨ ਹਿਰਦੇ ਤਨ ਸਰੀਰ ਦੇ ਵਿਚ ਇੰਨੀ ਪਿਆਸ ਘਣੀ, ਦਰਸ਼ਨ ਘਣੀ, ਪਿਆਸ ਦਰਸ਼ਨ ਘਣੀ, ਥੋੜੀ ਜੀ ਪਿਆਸ ਨਹੀਂ, ਘਣੇ ਸ਼ਬਦ ਵਰਤਿਆ ਸੱਚੇ ਪਾਤਸ਼ਾਹ ਜੀ ਨੇ ਕਿ ਇੰਨੀ ਘਣੀ, ਇੰਨੀ ਸੰਘਣੀ, ਇੰਨੀ ਜ਼ਿਆਦਾ ਪਿਆਸ, ਭੁੱਖ ਪੈਦਾ ਹੋ ਜਾਂਦੀ ਉਨ੍ਹਾਂ ਦੇ ਮਨ ਅਤੇ ਤਨ ਦੇ ਵਿਚ।
ਕੋਈ ਆਣ ਮਿਲਾਵੇ ਮਾਏ,
ਉਹ ਨਾਮ ਜਪਣ ਵਾਲੀਆਂ ਰੂਹਾਂ ਨੂੰ ਪੁੱਛਦੇ ਕਿ ਕੋਈ ਮੇਰੀ ਕਿਰਪਾ ਕਰੋ, ਕੋਈ ਮੇਰੀ ਮਦਦ ਕਰੋ, ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਕੋਈ ਪਰਮਾਤਮਾ ਮਿਲਾ ਦੇਵੋ। ਅਥਵਾ ਆਣ ਮਿਲਾਵੇ ਮਾਏ, ਮਾਏ ਤੋਂ ਭਾਵ ਮਾਇਆ ਤੇ ਮਾਇਆ ਦਾ ਪਤੀ ਮਾਧੋ, ਪਰਿਪੂਰਨ ਪਰਮਾਤਮਾ ਮੈਨੂੰ ਕੋਈ ਉਸ ਮਾਧੋ ਦੀ ਪਰਮਾਤਮਾ ਦੀ ਪ੍ਰਾਪਤੀ ਕਰਵਾ ਦੇਵੇ।
ਸੰਤ ਸੁਹਾਈ ਪ੍ਰੇਮ ਕੇ
ਤੜਪ ਵਾਲੇ ਹਿਰਦੇ, ਕੜੀ ਪਿਆਸ ਦਰਸ਼ਨ ਦੀ ਰੱਖਣ ਵਾਲੇ ਹਿਰਦੇ ਜਦੋਂ ਤਰਲੇ ਲੈਂਦੇ ਹਨ, ਫਿਰ ਪਰਮਾਤਮਾ ਗੁਰੂ ਵਿਗ ਖੜੀ ਕਰਦਾ। ਫਿਰ ਕਿਸੇ ਨੇ ਦੱਸ ਪਾਈ ਕਿ ਸੰਤ ਸਹਾਈ ਪ੍ਰੇਮ ਕੇ ਨਾਮ ਜਪਣ ਵਾਲੀਆਂ ਰੂਹਾਂ ਸ਼ਾਂਤ ਆਤਮਾਵਾਂ ਨਾ ਜੀ ਤੇਰੀ ਮਦਦ ਕਰ ਸਕਦੀਆਂ, ਤੈਨੂੰ ਪਰਮਾਤਮਾ ਦੇ ਮਿਲਾਪ ਦੇ ਜੋ ਰਸਤਾ ਨਾ ਉਸ ਤੇ ਚੱਲਣ ਦੇ ਵਿੱਚ ਸਹਾਇਤਾ ਕਰ ਸਕਦੀਆਂ। ਸੰਤ ਸ਼ਬਦ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਵੱਖ ਵੱਖ ਅਰਥਾਂ ਦੇ ਵਿੱਚ ਆਇਆ। ਸੱਚੇ ਪਾਤਸ਼ਾਹ ਜੀ ਨੇ ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਇੱਥੇ ਸੰਤ ਸ਼ਬਦ ਪਰਮਾਤਮਾ ਵਾਸਤੇ ਵਰਤਿਆ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਂ ਹੀ ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਥੇ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ ਗਿਆ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਖਸ਼ ਨਖ ਬਿਦਰਿਓ, ਇੱਥੇ ਸੰਤ ਸ਼ਬਦ ਭਗਤਾਂ ਵਾਸਤੇ ਗੁਰਬਾਣੀ ਦੇ ਵਿੱਚ ਵਰਤਿਆ ਗਿਆ। ਤੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਇੱਥੇ ਸੰਤ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਵਾਲੀਆਂ ਰੂਹਾਂ ਵਾਸਤੇ ਵਰਤਿਆ ਤੇ ਉਨ੍ਹਾਂ ਦੀ ਉਪਮਾ ਵੀ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਕੀਤੀ ਹੈ ਕਿ ਸੰਤ ਸਹਾਈ ਜੀ ਕੇ ਭਰਜਨ ਤਾਰਨ ਹਾਰ। ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ ਜੇ ਉਨ੍ਹਾਂ ਦੀ ਸੰਗਤ ਕਰੀਏ ਸਹਾਇਤਾ ਕਰਦੇ ਤੇ ਭਗਜਨ ਤੋਂ ਪਾਰ ਉਤਾਰਾ ਕਰਵਾ ਦਿੰਦੇ ਸੰਤ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿਚ ਸੰਤ ਸ਼ਬਦ ਦੀ ਜੋ ਪਰਿਭਾਸ਼ਾ ਅੰਕਿਤ ਕੀਤੀ ਹੈ ਉਹ ਕੀਤੀ ਹੈ, ਜਿਸ ਮਨੁੱਖ ਨੇ ਮਨ ਅਤੇ ਇੰਦਰੀਆਂ ਨੂੰ ਸ਼ਾਂਤ ਕਰ ਲਿਆ ਉਹ ਸੰਤ ਆਤਮਾ। ਇੱਥੇ ਉਸ ਸ਼ਾਂਤ ਆਤਮਾ ਦਾ ਜ਼ਿਕਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਰਹੇ, ਮੇਰੇ ਵਰਗੇ ਭੇਖੇ ਪਖੰਡੀ ਡੰਬੀ ਦਾ ਨਹੀਂ ਕਰ ਰਹੇ। ਨਾਮ ਜਪਣ ਵਾਲੀਆਂ ਰੂਹਾਂ ਜੋ ਪਰਮਾਤਮਾ ਦੇ ਨਾਲ ਓਤ ਪੋਤ ਹੋ ਜਾਂਦੀਆਂ ਉਸ ਸੰਤ ਦਾ ਸ਼ਾਂਤ ਆਤਮਾ ਦਾ ਜ਼ਿਕਰ ਕਰ ਰਹੇ ਤੇ ਕਹਿੰਦੇ ਜੇ ਉਨ੍ਹਾਂ ਦੀ ਤੈਨੂੰ ਸੰਗਤ ਮਿਲ ਜਾਵੇ ਨਾ ਤੇ ਸੰਤ ਸਹਾਈ ਪ੍ਰੇਮ ਕੇ ਜਿਹੜਾ ਤੇਰੇ ਅੰਦਰ ਪ੍ਰੇਮ ਲੱਗਾ ਨਾ, ਉਸ਼ਾਹ ਆਇਆ ਹੜ ਆਇਆ ਨਾ, ਉਸ ਪ੍ਰੇਮ ਦੇ ਵਿਚ ਉਹ ਸਹਾਇਤਾ ਕਰ ਸਕਦੇ, ਤੇਰਾ ਮਿਲਾਪ ਕਰਵਾ ਸਕਦੇ ਹਨ।
ਆਉ ਤਿੰਨ ਕੈ ਲਾਗਾ ਪਾਏ,
ਕਹਿੰਦਾ ਮੈਨੂੰ ਮਿਲਾ ਦਿਓ, ਮੈਂ ਉਨ੍ਹਾਂ ਦੀ ਚਰਨ ਸ਼ਰਨ ਦੇ ਵਿਚ ਜਾਵਾਂ, ਉਨ੍ਹਾਂ ਦੀ ਸਹਾਇਤਾ ਵੀ ਲੈ ਲਵਾਂ।
ਬਿਨ ਪ੍ਰਭ ਕਿਉਂ ਸੁਖ ਪਾਈ,
ਫਿਰ ਇਸ ਜੀਵ ਨੂੰ ਸਮਝ ਆਉਂਦੀ। ਉਨ੍ਹਾਂ ਸ਼ਾਂਤ ਆਤਮਾਵਾਂ ਨੇ ਦੱਸਿਆ ਕਿ ਇੱਕ ਤੇ ਭਰੋਸਾ ਰੱਖ, ਉਨ੍ਹਾਂ ਆਪਣੇ ਨਾਲ ਨਹੀਂ ਜੋੜਿਆ ਸ਼ਾਂਤ ਆਤਮਾਵਾਂ ਨੇ। ਉਨ੍ਹਾਂ ਨੇ ਕਿਹਾ ਵੇਣ ਪ੍ਰਭ ਕਿਉਂ ਸੁਖ ਪਾਈ ਹੈ, ਉਹ ਕਹਿੰਦੇ ਪਰਿਪੂਰਨ ਪਰਮਾਤਮਾ ਇੱਕ ਹੈ, ਕਿਸੇ ਹੋਰ ਦੀ ਟੇਕ ਨਾ ਰੱਖ ਤੇ ਉਸ ਤੋਂ ਬਿਨਾਂ ਤੈਨੂੰ ਸਦੀਵ ਕਾਲ ਸੁਖ ਪ੍ਰਾਪਤ ਨਹੀਂ ਹੋਣਾ।
ਦੂਜੀ ਨਾਹੀ ਜਾਏ,
ਉਨ੍ਹਾਂ ਨੇ ਦੱਸਿਆ ਕਿ ਦੂਜੀ ਨਾਹੀ ਜਾਏ ਤੋਂ ਭਾਵ ਜਗ੍ਹਾ ਕਹਿੰਦੇ ਹੋਰ ਕੋਈ ਜਗ੍ਹਾ ਨਹੀਂ ਹੋ ਤੇ ਨਾ ਹੀ ਕੋਈ ਹੋਰ ਪਰਮਾਤਮਾ ਹੀ ਹੋ, ਇਸ ਕਰਕੇ ਪਰਮਾਤਮਾ ਤੇ ਟੇਕ ਰੱਖ, ਭਰੋਸਾ ਰੱਖ।
ਜਿਨੀ ਚਾਖਿਆ ਪ੍ਰੇਮ ਰਸ,
ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਦਾ ਪ੍ਰੇਮ ਰਸ ਚੱਖ ਲਿਆ, ਪ੍ਰਾਪਤੀ ਹੋ ਗਈ।
ਹੇ ਤ੍ਰਿਪਤ ਰਹੇ ਆਗਾਏ,
ਉਹ ਦੁਨਿਆਵੀ ਖਵਾਸ਼ਾਂ ਵੱਲੋਂ ਆਸਾ ਸੁਣ, ਉਹ ਦੁਨਿਆਵੀ ਖਵਾਹਿਸ਼ਾਂ ਵੱਲੋਂ ਸੁੰਨ ਹੋ ਗਏ, ਉਨ੍ਹਾਂ ਦੀਆਂ ਆਸਾਂ ਮਰ ਗਈਆਂ ਤੇ ਤ੍ਰਿਪਤ ਹੋ ਗਏ, ਦੁਨਿਆਵੀ ਆਸਾਂ ਵੱਲੋਂ ਰੱਜ ਗਏ। ਆਗਾਏ ਉਹ ਫਿਰ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਦੇ ਵਿਚ ਭਿੱਜ ਗਏ।
ਆਪ ਤਿਆਗ ਬੇਨਤੀ ਕਰੇ,
ਸੱਚੇ ਪਾਤਸ਼ਾਹ ਜੀ ਸਾਵਧਾਨ ਕਰਦੇ ਸਨ ਕਿ ਇੰਨਾ ਕੁਝ ਹੋ ਗਿਆ, ਪ੍ਰਾਪਤੀ ਹੋ ਗਈ, ਸੰਤ ਵੀ ਮਿਲ ਗਏ, ਗੁਰੂ ਮਿਲ ਗਿਆ, ਬੰਦਗੀ ਕਰ ਲਈ, ਵੇਖੀ ਆਪਣੇ ਧਰਮ ਦੇ ਕੀਤੇ ਕਰਮਾਂ ਤੇ ਕਿਤੇ ਮਾਣ ਨਾ ਕਰੀ, ਇੱਕ ਕੰਮ ਨਾਲ ਦੀ ਨਾਲ ਕਰਦਾ ਰਹੀ, ਉਹ ਕਿਹੜਾ? ਆਪ ਤਿਆਗ ਬੇਨਤੀ ਕਰੇ, ਆਪਾ ਭਾਵਕ ਤਿਆਗ ਕੇ, ਆਪਣੀ ਹੰਗਤਾ ਤਿਆਗ ਕੇ, ਧਰਮ ਦੇ ਕੀਤੇ ਕਰਮਾਂ ਦਾ ਹੰਕਾਰ ਤਿਆਗ ਕਰਕੇ ਤੇ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿਚ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦਾ ਰਹੇ
ਦੇਵੋ ਪ੍ਰਭੂ ਲੜ ਲਾਏ
ਬੇਨਤੀ ਕਿਹੜੀ ਕਰਨੀ ਕਹੀ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਣਾ ਕਮਲਾਂ ਦੇ ਨਾਲ ਜੋੜ ਲਓ ਅਥਵਾ ਆਪਣੇ ਚਰਣਾ ਕਮਲਾਂ ਦੇ ਨਾਲ ਜੋੜ ਕੇ ਰੱਖਿਓ ਕਲਗੀ ਧਰ ਦਸ਼ਮੇਸ਼ ਪਿਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾ ਜੀ ਬਹਾਦਰ ਸ਼ਾਹ ਦੇ ਇਕ ਕਾਜੀ ਨੇ ਸਵਾਲ ਕੀਤਾ ਸੀ ਕਿ ਖੁਦਾ ਦੀ ਪ੍ਰਾਪਤੀ ਕਿਕੂ ਹੋਵੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਾਜੀ ਐਬਾਂ ਨੂੰ ਛੱਡ ਦੇਣਾ ਗੁਨਾਹ ਕੋਈ ਨਾ ਕਰਨਾ ਸਰੀਰ ਕਰਕੇ ਬੰਦਗੀ ਕਰਨੀ ਤੇ ਹਰ ਵੇਲੇ ਮਨ ਕਰਕੇ ਅਰਦਾਸ ਕਰਦੇ ਰਹਿਣਾ ਫੇਰ ਜਾ ਕੇ ਖੁਦਾ ਦੀ ਪ੍ਰਾਪਤੀ ਹੋਵੇਗੀ ਤੇ ਉਹ ਕਾਜੀ ਕਹਿਣ ਲੱਗਾ ਮੇਰੇ ਵਰਗਾ ਸੀ ਜੀ ਮੈਂ ਕਾਜੀ ਤੋਂ ਵੀ ਹੋ ਸਕਦਾ ਛੋਟੀ ਅਵਸਥਾ ਵਾਲਾ ਹੀ ਹੈਗਾ ਤੇ ਉਹ ਕਾਜੀ ਕਹਿਣ ਲੱਗਾ ਸਤਿਗੁਰੂ ਜਦੋਂ ਗੁਨਾਹ ਛੱਡ ਦਿੱਤੇ ਐਬ ਕੋਈ ਨਾ ਕੀਤਾ ਸਰੀਰ ਕਰਕੇ ਬੰਦਗੀ ਕਰਨ ਲੱਗ ਪਏ ਫਿਰ ਅਰਦਾਸ ਕਰਨ ਦੀ ਕੀ ਲੋੜ ਹੈ ਪਰਮੇਸ਼ ਖੁਦਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਦੀ ਕੀ ਲੋੜ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਤਿੰਨੇ ਕਰਮ ਕਰਕੇ ਵੇਖ ਲੈ ਕੋਈ ਪ੍ਰਾਪਤੀ ਹੁੰਦੀ ਜਦੋਂ ਉਹਨੇ ਕੀਤਾ ਨਾ ਜੀ ਨਾ ਅੰਦਰ ਉਤਰ ਪਮਿਟੀ ਨਾ ਅੰਦਰ ਰਸ ਆਇਆ ਨਾ ਸਵਾਦ ਆਇਆ ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਖੇਡ ਕੋਈ ਨੀ ਬਣਦੀ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਐਬ ਛੱਡ ਦਿੱਤੇ ਗੁਨਾਹ ਕੋਈ ਨੀ ਕਰ ਰਿਹਾ ਬਦਗੀ ਕਰ ਰਿਹਾ ਨਾ ਹੁਣ ਮਨ ਕਰਕੇ ਨਾ ਸਦੀਵ ਕਾਲ ਖੁਦਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਰਹੀ ਤੇ ਵੇਖੀ ਤੇਰੇ ਰਸ ਵੀ ਆ ਜਾਵੇਗਾ ਤੈਨੂੰ ਖੁਦਾ ਦੀ ਪ੍ਰਾਪਤੀ ਵੀ ਹੋ ਜਾਵੇਗੀ ਸੱਚੇ ਪਾਤਸ਼ਾਹ ਇੱਥੇ ਵੀ ਫਰਮਾਨ ਕਰਦੇ ਹਨ ਕਿ ਧਰਮ ਦੇ ਕਰਮ ਕਰਦਿਆਂ ਆਪਾ ਭਾਵ ਤਿਆਗ ਕੇ ਤੇ ਬੇਨਤੀ ਕਰਦੇ ਰਹਿਣਾ ਵਾ ਹਰੇਕ ਵੇਲੇ ਹਰ ਵੇਲੇ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਸਾਡੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਨਾ ਅਵਗੁਣ ਨਾ ਵਿਚਾਰੋ ਕੋਈ ਸਾਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਿਓ
ਜੋ ਹਰ ਕੰਤ ਮਿਲਾਈਆ
ਜਦੋਂ ਇਹ ਜੀਵ ਧਰਮ ਦੇ ਕਰਮ ਕਰਦਿਆਂ ਹੰਗਤਾ ਛੱਡ ਦਿੱਤੀ ਬੇਨਤੀਆਂ ਕਰਦਿਆਂ ਕਰਦਾ ਰਿਹਾ ਫਿਰ ਜਿਨ੍ਹਾਂ ਜੀਵ ਆਤਮਾ ਨੂੰ ਪਰਿਪੂਰਨ ਪ੍ਰਮਾਤਮਾ ਨੇ ਆਪਣੇ ਵਿੱਚ ਮਿਲਾ ਲਿਆ
ਸੇ ਵਿਛੜ ਕਤਵੇ ਨਾ ਜਾਏ
ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦਾ ਵਾਰ ਵਾਰ ਟੇਢੀਆਂ ਮੇਢੀਆਂ ਜੂਨਾਂ ਦਾ ਵਿਛੋੜਾ ਸਹਿਣਾ ਨਹੀਂ ਪੈਂਦਾ
ਰੱਬ ਬਿਨ ਦੂਜਾ ਕੋ ਨਹੀਂ
ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਨੀ ਨਹੀਂ
ਨਾਨਕ ਹਰ ਸਰਨਾ
ਅਸੀਂ ਆਪ ਜੀ ਦੀ ਚਰਨ ਸ਼ਰਨ ਹਾਂ ਜਾਂ ਅਥਵਾ ਸੱਚੇ ਪਾਤਸ਼ਾਹ ਮਿਹਰ ਕਰੋ ਸਾਨੂੰ ਆਪਣੇ ਚਰਨਾਂ ਕਮਲਾਂ ਦੀ ਸ਼ਰਨ ਦੇ ਨਾਲ ਜੋੜ ਕੇ ਰੱਖੋ
ਸੁਖੀ ਵਸੰਦੀਆ
ਅਸੂ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਫਰਮਾਉਂਦੇ ਹਨ ਕਿ ਸੁਖੀ ਵਸੰਦੀਆ ਉਹ ਜੀਵ ਆਤਮਾਵਾਂ ਸਦੀਵ ਕਾਲ ਸੁਖੀ ਵਸਦੀਆਂ ਹਨ
ਜਿੰਨਾ ਮਾਇਆ ਹਰ ਰਾਏ
ਇਨ੍ਹਾਂ ਦੇ ਉੱਪਰ ਪਰਿਪੂਰਨ ਪਰਮਾਤਮਾ ਮਾਇਆ ਕਹੀਏ ਕਿਰਪਾ ਪ੍ਰਸਾਦ ਰਹਿਮਤ ਆਪਣੀ ਮਿਹਰ ਦਾ ਮੀਂਹ ਵਸਾ ਦਿੰਦਾ ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਆਤਮਾਵਾਂ ਸੁਖੀ ਵਸਦੀਆਂ ਤੇ ਹਰ ਰਾਏ ਹਰੀ ਪਰਿਪੂਰਨ ਪਰਮਾਤਮਾ ਰਾਏ ਪ੍ਰਕਾਸ਼ ਰੂਪ ਫਿਰ ਉਸ ਦੀ ਜਿੰਨਾ ਤੇ ਮਾਇਆ ਹੋ ਜਾਂਦੀ ਹੈ ਸੰਗਤ ਜੀ ਬਾਰਾਂ ਮਾਹ ਮਾਝ ਦੀ ਨਾ ਜੀ ਪ੍ਰਾਰੰਭਤਾ ਵੀ ਸੱਚੇ ਪਾਤਸ਼ਾਹ ਜੀ ਨੇ ਇਥੋਂ ਹੀ ਕੀਤੀ ਹੈ ਕਿ ਕਿਰਤ ਕਰਮ ਕੇ ਵਿਛੜੇ ਸੱਚੇ ਪਾਤਸ਼ਾਹ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਵਿਛੜੇ ਹਾਂ ਕਰ ਕਿਰਪਾ ਮੇਲੋ ਰਾਮ ਪਰ ਅੱਗੇ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਫਰਮਾਇਆ ਕਿ ਅਸੀਂ ਕਰਮ ਕਰਾਂਗੇ ਤਾਂ ਤੇਰੇ ਵਿੱਚ ਅਭੇਦਤਾ ਹੋ ਜਾਵੇਗੀ ਮਿਲ ਜਾਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਮੋਹਰ ਲਾਈ ਹੈ ਕਰ ਕਿਰਪਾ ਸੱਚੇ ਪਾਤਸ਼ਾਹ ਅਸੀਂ ਕਰਮ ਕਰ ਬੈਠੇ ਭੁੱਲ ਗਏ ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਵਿੱਚ ਪੈ ਗਏ ਤੇ ਤੂੰ ਮਿਹਰ ਕਰ ਕਰ ਕਿਰਪਾ ਮੇਲੋ ਰਾਮ ਸਾਡੇ ਤੇ ਮਿਹਰ ਕਰ ਸੰਗਤ ਜੀ ਕੇਵਲ ਇੱਕ ਮਿੰਟ ਗੁਰੂ ਵਾਲੇ ਬਣ ਕੇ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਨੀ ਹੈ ਅੰਮ੍ਰਿਤ ਛਕਣਾ ਪੰਜ ਤਕਾਰੀ ਰਹਿਤ ਬੈਤ ਰੱਖਣੀ ਚਾਰ ਬੱਜਰ ਕੁਰੈਤਾਂ ਤੋਂ ਬਚਣਾ ਧਰਮ ਦੇ ਕਰਮ ਕਰਨੇ ਸਿਮਰਨ ਕਰਨਾ ਸੇਵਾ ਕਰਨੀ ਪਰ ਆਪਣੇ ਧਰਮ ਦੇ ਕਰਮਾਂ ਤੇ ਹੰਕਾਰ ਨਹੀਂ ਰੱਖਣਾ ਟੇਕ ਟੇਕ ਅਕਾਲ ਪੁਰਖ ਦੀ ਮਾਇਆ ਕਿਰਪਾ ਪ੍ਰਸਾਦ ਦੀ ਰੱਖਣੀ ਤਾਂ ਜਾ ਕੇ ਜਨਮਾਂ ਜਨਮਾਂਤਰਾਂ ਦਾ ਗੇੜਾ ਮੁੱਕਦਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ, ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਰੱਬ ਬਿਨ ਦੂਜਾ ਕੋ ਨਹੀਂ ਨਾਨਕ ਵਾਹਿ ਸਰਨਾਏ ਅਸੋ ਸੁਖੀ ਵਸੰਦੀਆ ਵਾਹਿਗੁਰੂ ਜੀ ਕਾ ਖਾਲਸਾ।